ਨਿਊਜ਼ ਡੈਸਕ ਤੋਂ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੁੱਖ ਖਬਰਾਂ ਇਸ ਪ੍ਰਕਾਰ ਹਨ। ਤਾਜ਼ਾ ਮਿਲੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਆਸਟ੍ਰੇਲੀਆ ਦੀ ਆਰਥਿਕਤਾ ਵਿੱਚ 0.9% ਦਾ ਵਾਧਾ ਹੋਇਆ ਹੈ। ਵਿਆਜ ਦਰਾਂ ਵਿੱਚ ਕੀਤੇ ਵਾਧੇ ਤੋਂ ਬਾਅਦ ਕੁਝ ਸਿਆਸਤਦਾਨਾਂ ਨੇ RBA ਦੇ ਗਵਰਨਰ ਦੇ ਅਸਤੀਫੇ ਦੀ ਕਰ ਦਿੱਤੀ ਹੈ ਜੀ ਮੰਗ। ਅਤੇ ਖੇਡਾਂ ਵਿੱਚ ਭਾਰਤ ਦੇ ਹਾਕੀ ਸਟਾਰ ਹਰਮਨਪ੍ਰੀਤ ਸਿੰਘ ਨੂੰ FIH ਪਲੇਅਰ ਆਫ ਦਾ ਈਅਰ ਲਈ ਕੀਤਾ ਗਿਆ ਨਾਮਜ਼ਦ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਆਸਟ੍ਰੇਲੀਆ ਦੀ ਆਰਥਿਕਤਾ ਜੂਨ ਤਿਮਾਹੀ ਦੌਰਾਨ 0.9% ਦੀ ਦਰ ਦੇ ਨਾਲ ਵਧੀ ਹੈ। ਇਸ ਹੋਏ ਵਾਧੇ ਦੇ ਨਾਲ ਸਾਲਾਨਾ ਦਰ ਵੀ ਵੱਧ ਕੇ ਹੁਣ 3.6% ਤੱਕ ਪਹੁੰਚ ਗਈ ਹੈ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ ਤੋਂ ਜਾਰੀ ਕੀਤੇ ਤਾਜ਼ਾ GDP ਵਾਲੇ ਅੰਕੜੇ ਪੂਰਵ ਅਨੁਮਾਨਾਂ ਦੇ ਅਨੁਸਾਰ ਹੀ ਚੱਲ ਰਹੇ ਹਨ ਅਤੇ ਆਰਥਿਕ ਵਿਕਾਸ ਵਿੱਚ ਲਗਾਤਾਰ ਤੀਜੀ ਤਿਮਾਹੀ ਵਾਲੇ ਵਾਧੇ ਨੂੰ ਦਰਸਾ ਰਹੇ ਹਨ। ਘਰੇਲੂ ਖਰਚਿਆਂ ਵਿੱਚ ਠੋਸ 2.2% ਦਾ ਵਾਧਾ ਹੋਇਆ ਹੈ ਅਤੇ ਇਹ ਜ਼ਿਆਦਾਤਰ ਟਰਾਂਸਪੋਰਟ, ਹੋਟਲ ਅਤੇ ਭੋਜਨ ਸਮੇਤ ਯਾਤਰਾ ਆਦਿ ਵਿੱਚ ਦਰਜ ਕੀਤਾ ਗਿਆ ਹੈ। ਇਹਨਾਂ ਸਾਰਿਆਂ ਨੇ ਮਿਲ ਕੇ ਰਾਸ਼ਟਰੀ ਵਿਕਾਸ ਵਿੱਚ 1.1% ਦਾ ਅੰਕ ਜੋੜਿਆ ਹੈ। ਖਜ਼ਾਨਚੀ ਜਿਮ ਚਾਮਰਸ ਦਾ ਕਹਿਣਾ ਹੈ ਕਿ ਰਾਸ਼ਟਰੀ ਖਾਤੇ ਇੱਕ ਅਜਿਹੀ ਅਰਥ ਵਿਵਸਥਾ ਨੂੰ ਦਰਸਾਉਂਦੇ ਹਨ ਜੋ ਕਿ ਮਹਾਂਮਾਰੀ ਕਾਰਨ ਪਏ ਵਿਘਨ ਤੋਂ ਉੱਭਰ ਰਹੀ ਹੈ, ਪਰ ਅਜੇ ਵੀ ਸਮਰੱਥਾ ਦੀਆਂ ਕਮੀਆਂ, ਹੁਨਰਾਂ ਦੀ ਘਾਟ ਅਤੇ ਅਸਲ ਉਜਰਤ ਵਿੱਚ ਗਿਰਾਵਟ ਕਾਰਨ ਇਹ ਤੇਜ਼ੀ ਕਾਫੀ ਹੌਲੀ ਚੱਲ ਰਹੀ ਹੈ।
I think Australians know that in the more than 2 months since this data, some of the pressures on them and some of the pressures on our supply chains have grown. And that's been a consequence of rising interest rates, deteriorating global situation and of course high and rising inflation, which is primarily but not exclusively global and has some domestic elements to it as well.
ਜਿਵੇਂ ਫੈਡਰਲ ਸਰਕਾਰ ਨੂੰ RBA ਦੀਆਂ ਵਿਆਜ ਦਰਾਂ ਵਿੱਚ ਹੋ ਰਹੇ ਵਾਧੇ ਦੇ ਚੱਲਦੇ ਹੋਏ ਰਹਿਣ ਸਹਿਣ ਦੇ ਨਵੇਂ ਉਭਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਦੇ ਟਾਕਰੇ ਲਈ ਫਾਰਮਾਸੂਟੀਕਲ ਬੈਨੀਫਿਟ ਸਕੀਮ 'ਤੇ ਨੁਸਖਿਆਂ ਲਈ ਸਹਿ ਭੁਗਤਾਨ ਘੱਟ ਕਰਨ ਲਈ ਨਵੇਂ ਕਾਨੂੰਨਾਂ ਦੀ ਘੋਸ਼ਣਾ ਕੀਤੀ ਜਾ ਰਹੀ ਹੈ। ਸਾਲ 2000 ਤੋਂ ਹੁਣ ਤੱਕ PBS ਦਵਾਈਆਂ ਵਾਲੇ ਆਮ ਮਰੀਜ਼ਾਂ ਦੀ ਗਿਣਤੀ ਵੱਧ ਕੇ ਦੁੱਗਣੀ ਹੋ ਚੁੱਕੀ ਹੈ। ਇਹ ਤਬਦੀਲੀਆਂ ਦਵਾਈਆਂ ਦੀ ਲਾਗਤ ਵਿੱਚ ਕਟੌਤੀ ਕਰਨ ਅਤੇ ਆਸਟ੍ਰੇਲੀਅਨ ਲੋਕਾਂ ਲਈ ਰਹਿਣ ਸਹਿਣ ਦੇ ਦਬਾਵਾਂ ਨੂੰ ਘੱਟ ਕਰਨ ਵਾਲੇ ਲੇਬਰ ਦੇ ਆਪਣੇ ਕੀਤੇ ਹੋਏ ਵਾਅਦੇ ਨੂੰ ਪੂਰਾ ਕਰ ਰਹੀ ਹੈ। ਸੰਘੀ ਸਿਹਤ ਮੰਤਰੀ ਮਾਰਕ ਬਟਲਰ ਦਾ ਕਹਿਣਾ ਹੈ ਕਿ ਇਸ ਨਵੇਂ ਕਾਨੂੰਨ ਦੇ ਨਾਲ ਲੱਖਾਂ ਆਸਟ੍ਰੇਲੀਅਨ PBS ਸਕ੍ਰਿਪਟਾਂ ਲਈ ਲਗਭਗ 30% ਘੱਟ ਦਾ ਭੁਗਤਾਨ ਕਰ ਸਕਿਆ ਕਰਨਗੇ।
For the first time in the 75-year history of the PBS, the price of medicines will actually fall by almost 1/3 for general patients. From the 1st of January, the maximum cost for PBS medicines will fall from $42.50 a script down to just $30, delivering savings immediately to more than 3.5 million Australians.
RBA ਵੱਲੋਂ 5 ਮਹੀਨਿਆਂ ਵਿੱਚ 5ਵੀਂ ਵਾਰ ਵਿਆਜ ਦਰਾਂ ਵਿੱਚ ਕੀਤੇ ਵਾਧੇ ਤੋਂ ਬਾਅਦ ਆਸਟ੍ਰੇਲੀਆ ਦੀ ਰਾਜਨੀਤੀ ਦੇ ਕਈ ਸੈਨੇਟਰਾਂ ਨੇ ਫਿਲਿਪ ਲੋਏ ਨੂੰ ਰਿਜ਼ਰਵ ਬੈਂਕ ਦੇ ਮੁਖੀ ਵਾਲੇ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕਰ ਦਿੱਤੀ ਹੈ। ਸ਼੍ਰੀ ਲੋਏ, ਜਿਨ੍ਹਾਂ ਨੇ 2024 ਤੱਕ ਵਿਆਜ ਦਰਾਂ ਨਾ ਵਧਾਉਣ ਵਾਲਾ ਵਾਅਦਾ ਕੀਤਾ ਹੋਇਆ ਸੀ, ਨੇ ਕੱਲ੍ਹ 0.5% ਦੇ ਵਾਧੇ ਦੀ ਘੋਸ਼ਣਾ ਕੀਤੀ ਸੀ, ਜੋ ਕਿ 1994 ਤੋਂ ਬਾਅਦ ਹੋਣ ਵਾਲਾ ਇਹ ਸਭ ਤੋਂ ਵੱਡਾ ਵਾਅਦਾ ਹੈ। ਗ੍ਰੀਨ ਸੈਨੇਟਰ ਨਿਕ ਮੈਕਨਿਮ ਦਾ ਕਹਿਣਾ ਹੈ ਕਿ RBA ਦੇ ਗਵਰਨਰ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਅਤੇ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਬਹੁਤ ਸਾਰੇ ਮਕਾਨ ਮਾਲਕਾਂ ਨੂੰ ਵੱਡੇ ਪੱਧਰ 'ਤੇ ਕਰਜ਼ੇ ਲੈਣ ਲਈ ਪ੍ਰੇਰਿਤ ਕੀਤਾ ਹੈ।
Dr. Lowe has got to go because he told Australians interest rates wouldn't go up until 2024. Now he's smashing renters, mortgage holders, small business owners, and he's misled them, and he's putting interest rates up through the roof.
ਲਿਬਰਲ ਨੈਸ਼ਨਲ ਦੇ ਸੈਨੇਟਰ ਮੈਟ ਕੈਨਵਿਨ ਵੀ ਸ਼੍ਰੀ ਲੋਏ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ। ਸ਼੍ਰੀ ਕੈਨਵਿਨ ਨੇ ਚੈਨਲ 9 ਨਾਲ ਗੱਲ ਕਰਦੇ ਹੋਏ ਕਿਹਾ ਕਿ RBA ਦੇ ਗਵਰਨਰ ਨੂੰ ਉਦੋਂ ਹੀ ਚਲੇ ਜਾਣਾ ਚਾਹੀਦਾ ਸੀ ਜਦੋਂ ਉਹਨਾਂ ਨੇ ਪਹਿਲੀ ਵਾਰ ਵਿਆਜ ਦੀਆਂ ਦਰਾਂ ਵਿੱਚ ਵਾਧਾ ਕੀਤਾ ਸੀ।
I think the RBA governor should have gone when he promised to not raise rates until 2024, and now he's broken that promise 5 times. A lot of people took on debt based on what the RBA governor said, and there's got to be accountability here, and I think it'd be better for the RBA to have a fresh start.
ਸਰਕਾਰ ਨੇ ਨਵੀਆਂ ਪਾਬੰਦੀਆਂ ਲਾਉਂਦੇ ਹੋਏ 70 ਤੋਂ ਵੱਧ ਅਜਿਹੇ ਦੇਸ਼ਾਂ ਤੋਂ ਮਾਸ ਮੰਗਵਾਏ ਜਾਣ ਨੂੰ ਗੈਰ ਕਾਨੂੰਨੀ ਬਣਾ ਦਿੱਤਾ ਹੈ, ਜਿਨ੍ਹਾਂ ਵਿੱਚ ਫੁੱਟ ਐਂਡ ਮਾਊਥ ਬਿਮਾਰੀ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਬੇਸ਼ੱਕ ਆਸਟ੍ਰੇਲੀਆ ਇਸ ਵਾਇਰਸ ਤੋਂ ਮੁਕਤ ਚੱਲ ਰਿਹਾ ਹੈ, ਪਰ ਕਿਸੇ ਫੈਲਣ ਵਾਲੇ ਪ੍ਰਕੋਪ ਕਾਰਨ 10 ਸਾਲਾਂ ਵਿੱਚ ਆਰਥਿਕਤਾ ਨੂੰ $80 ਬਿਲੀਅਨ ਤੱਕ ਦਾ ਨੁਕਸਾਨ ਸਹਿਣਾ ਪੈ ਸਕਦਾ ਹੈ। ਖੇਤੀਬਾੜੀ ਮੰਤਰੀ ਮਾਰੇ ਵਾਟ ਦਾ ਅਨੁਮਾਨ ਹੈ ਕਿ ਅਗਲੇ 5 ਸਾਲਾਂ ਵਿੱਚ ਇਸ ਬਿਮਾਰੀ ਦੇ ਆਸਟ੍ਰੇਲੀਆ ਵਿੱਚ ਫੈਲਣ ਦਾ ਖਤਰਾ ਸਿਰਫ 12% ਹੀ ਹੈ, ਪਰ ਫਿਰ ਵੀ ਭਾਈਚਾਰੇ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਜੇਕਰ ਇਸ ਲਾਗ ਨਾਲ ਸੰਕ੍ਰਮਿਤ ਹੋਏ ਖਾਣੇ ਨੂੰ ਆਸਟ੍ਰੇਲੀਆ ਦੇ ਪਸ਼ੂਆਂ ਨੂੰ ਖਵਾਇਆ ਜਾਂਦਾ ਹੈ ਤਾਂ ਇਹ ਬਿਮਾਰੀ ਬੇਕਾਬੂ ਵੀ ਹੋ ਸਕਦੀ ਹੈ।
And the reality is, especially in a multicultural community that we now are in Australia, there are particular communities that consume, whether it be highly processed sausages or other forms of meat, pork floss, things like that. So it's a relatively small amount, but again, it's one of the higher risk ways of this disease coming in, and that's why we just can't take that risk any longer.
ਨਿਊ ਸਾਊਥ ਵੇਲਜ਼ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਬੀਤੀ ਰਾਤ ਸਿਡਨੀ ਵਿੱਚ ਹੋਏ ਭਿਆਨਕ ਕਾਰ ਹਾਦਸੇ ਦੌਰਾਨ ਸ਼ਰਾਬ ਦੀ ਕੋਈ ਭੂਮਿਕਾ ਨਹੀਂ ਸੀ। ਯਾਦ ਰਹੇ ਕਿ ਇਸ ਹਾਦਸੇ ਦੌਰਾਨ 5 ਨੌਜਵਾਨਾਂ ਦੀ ਮੌਤ ਹੋ ਗਈ ਹੈ। ਪਿਕਟਨ ਨੇੜੇ ਇੱਕ ਕਾਰ ਦੇ ਪੇੜ ਨਾਲ ਟਕਰਾਉਣ ਕਾਰਨ 3 ਲੜਕਿਆਂ ਅਤੇ 2 ਲੜਕੀਆਂ ਦੀ ਮੌਤ ਹੋ ਗਈ ਹੈ। ਕਾਰ ਦਾ 18 ਸਾਲਾਂ ਦਾ ਡਰਾਈਵਰ, ਜੋ ਕਿ ਹਾਦਸੇ ਵਿੱਚ ਬਚ ਗਿਆ ਹੈ, ਨੇ ਘਟਨਾ ਸਥਲ ਉੱਤੇ ਇੱਕ ਨਕਾਰਾਤਮਕ ਬ੍ਰੈਥ ਟੈਸਟ ਵੀ ਕੀਤਾ ਹੈ। ਇਸ ਡਰਾਈਵਰ ਦਾ ਵਰਤਮਾਨ ਵਿੱਚ ਜਾਨਲੇਵਾ ਸੱਟਾਂ ਲਈ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਨੇ ਟਿੱਪਣੀ ਕੀਤੀ ਹੈ ਕਿ 6 ਨੌਜਵਾਨ ਇੱਕ ਯੂਟ ਵਿੱਚ ਸਵਾਰ ਸਨ, ਜਿਸ ਵਿੱਚ ਆਮ ਤੌਰ 'ਤੇ 4 ਲੋਕ ਹੀ ਬੈਠੇ ਹੋਣੇ ਚਾਹੀਦੇ ਹਨ। ਡਿਟੈਕਟਿਵ ਐਕਟਿੰਗ ਇੰਸਪੈਕਟਰ ਜੇਸਨ ਹੌਗਨ ਦਾ ਕਹਿਣਾ ਹੈ ਕਿ ਚੰਗੀ ਤਰ੍ਹਾਂ ਨਾਲ ਜੁੜੇ ਹੋਏ ਇਸ ਭਾਈਚਾਰੇ ਦਾ ਦੁੱਖ ਬਿਆਨ ਨਹੀਂ ਕੀਤਾ ਜਾ ਸਕਦਾ, ਅਤੇ ਨਾਲ ਹੀ ਕਿਹਾ ਕਿ ਕਾਰ ਦੀ ਤੇਜ਼ ਸਪੀਡ ਇਸ ਹਾਦਸੇ ਦਾ ਇੱਕ ਕਾਰਨ ਹੋ ਸਕਦੀ ਹੈ।
ਇਟ ਮਸਟ ਬੀ ਐਕਸਟ੍ਰੀਮਲੀ ਟ੍ਰੌਮੈਟਿਕ ਫਾਰ ਫੈਮਿਲੀ ਫਰੈਂਡਸ first responders and the local community to have 5 young lives lost in such circumstances as this. So I can't imagine on how they would feel. At this stage, we are investigating all lines of inquiry, but our preliminary investigations would indicate that speed is a possible factor in relation to this crash.
ਫੈਡਰਲ ਸਰਕਾਰ ਨੇ ਇੱਕ ਨਵੀਂ ਨੀਤੀ ਦਾ ਐਲਾਨ ਕੀਤਾ ਹੈ, ਕਿਉਂਕਿ ਪੈਨਸ਼ਨਰ ਆਪਣੇ ਉੱਤੇ ਪਏ ਹੋਏ ਵਿੱਤੀ ਦਬਾਵਾਂ ਕਾਰਨ ਛੋਟੇ ਘਰਾਂ ਵੱਲ ਵੱਧ ਰਹੇ ਹਨ, ਅਤੇ ਇਸ ਨੀਤੀ ਨਾਲ ਜਵਾਨ ਪਰਿਵਾਰਾਂ ਲਈ ਘਰਾਂ ਦੀ ਉਪਲਬਧਤਾ ਵਿੱਚ ਵਾਧਾ ਹੋ ਸਕੇਗਾ। ਇਹ ਕਾਨੂੰਨ ਅੱਜ ਪਾਰਲੀਮੈਂਟ ਵਿੱਚ ਦਾਖਲ ਕੀਤਾ ਗਿਆ ਹੈ, ਅਤੇ ਇਸ ਨਾਲ ਪੈਨਸ਼ਨਰਾਂ ਨੂੰ ਘਰਾਂ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਉੱਤੇ ਵਾਧੂ 12 ਮਹੀਨਿਆਂ ਦਾ ਸੰਪਤੀ ਟੈਕਸ ਛੋਟ ਪ੍ਰਦਾਨ ਕੀਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਬਜ਼ੁਰਗ ਪੈਨਸ਼ਨਰ ਆਸਟ੍ਰੇਲੀਅਨ ਲੋਕਾਂ ਕੋਲ ਹੁਣ ਆਪਣੀ ਪੈਨਸ਼ਨ ਪ੍ਰਭਾਵਿਤ ਹੋਣ ਤੋਂ ਪਹਿਲਾਂ ਨਵਾਂ ਘਰ ਖਰੀਦਣ, ਬਣਾਉਣ, ਮੁਰੰਮਤ ਕਰਨ ਜਾਂ ਨਵੀਨੀਕਰਨ ਕਰਨ ਵਾਸਤੇ 24 ਮਹੀਨਿਆਂ ਤੱਕ ਦਾ ਸਮਾਂ ਹੋਵੇਗਾ। ਸਮਾਜਿਕ ਸੇਵਾਵਾਂ ਵਾਲੇ ਮੰਤਰੀ ਅਮੈਂਡਾ ਰਿਸ਼ਵਰਤ ਦਾ ਕਹਿਣਾ ਹੈ ਕਿ ਪੈਨਸ਼ਨਰਾਂ ਨੂੰ ਵਿੱਤੀ ਪ੍ਰਭਾਵਾਂ ਦੇ ਕਾਰਨਾਂ ਕਰਕੇ ਘਰਾਂ ਦੇ ਆਕਾਰ ਨਹੀਂ ਘਟਾਉਣੇ ਚਾਹੀਦੇ। ਅਤੇ ਦੋਸਤੋ, ਹੁਣ ਪੇਸ਼ ਕਰਦੇ ਹਾਂ ਜੀ ਖੇਡ ਸਮਾਚਾਰ। ਭਾਰਤ ਦੇ ਸਟਾਰ ਡਰੈਗ ਫਲਿਕਰ ਹਰਮਨਪ੍ਰੀਤ ਸਿੰਘ ਨੂੰ ਅੱਜ ਸਾਲ ਦੇ ਸਰਵੋਤਮ ਪੁਰਸ਼ ਖਿਡਾਰੀ ਪੁਰਸਕਾਰ ਲਈ 5 ਨਾਮਜ਼ਦ ਖਿਡਾਰੀਆਂ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ PR ਸ੍ਰੀਜੇਸ਼ ਅਤੇ ਸਵਿਤਾ ਪੂਨੀਆ ਨੂੰ ਸਰਵੋਤਮ ਪੁਰਸ਼ ਅਤੇ ਮਹਿਲਾ ਗੋਲਕੀਪਰਾਂ ਵਜੋਂ ਵੀ ਸ਼ਾਰਟਲਿਸਟ ਕੀਤਾ ਗਿਆ ਹੈ। ਜੇਤੂਆਂ ਦਾ ਐਲਾਨ ਅਕਤੂਬਰ ਦੇ ਸ਼ੁਰੂ ਵਿੱਚ ਕੀਤਾ ਜਾਵੇਗਾ। ਹੁਣ ਇੱਕ ਨਜ਼ਰ ਮਾਰਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ। ਇੱਕ ਆਸਟ੍ਰੇਲੀਅਨ ਡਾਲਰ ਯੂ ਐੱਸ ਦੇ 67.15 ਸੈਂਟਸ ਦੇ ਬਰਾਬਰ, ਭਾਰਤ ਦੇ 53.67 ਅਤੇ ਪਾਕਿਸਤਾਨ ਦੇ 149.32 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਮੀਂਹ ਪੈ ਸਕਦਾ ਹੈ, ਵੱਧ ਤੋਂ ਵੱਧ ਤਾਪਮਾਨ 19 ਡਿਗਰੀ। ਐਡੀਲੇਡ ਦੇ ਵਿੱਚ ਮੀਂਹ ਪਵੇਗਾ 16 ਡਿਗਰੀ। ਮੈਲਬਨ ਦੇ ਵਿੱਚ ਮੀਂਹ ਪਵੇਗਾ ਅਤੇ ਬਾਅਦ ਦੇ ਵਿੱਚ ਤੇਜ਼ ਹਵਾਵਾਂ ਚੱਲਣਗੀਆਂ 19 ਡਿਗਰੀ। ਹੋਬਾਰਟ ਦੇ ਵਿੱਚ ਇੱਕਾ ਦੁੱਕਾ ਮੀਂਹ 17 ਡਿਗਰੀ। ਕੈਨਬਰਾ ਦੇ ਵਿੱਚ ਮੀਂਹ ਵਧੇਗਾ 17 ਡਿਗਰੀ। ਵੁਲੋਂਗੋਂਗ ਦੇ ਵਿੱਚ ਵੀ ਅਜਿਹਾ ਮੌਸਮ 20 ਡਿਗਰੀ। ਸਿਡਨੀ ਦੇ ਵਿੱਚ ਇੱਕਾ ਦੁੱਕਾ ਮੀਂਹ 21 ਡਿਗਰੀ। ਨਿਊਕਾਸਲ ਦੇ ਵਿੱਚ ਬਾਅਦ ਦੁਪਹਿਰ ਮੀਂਹ ਆ ਸਕਦਾ ਹੈ 23 ਡਿਗਰੀ। ਬ੍ਰਿਸਬੇਨ ਦੇ ਵਿੱਚ ਮੀਂਹ ਪੈ ਸਕਦਾ ਹੈ 22 ਡਿਗਰੀ। ਕੇਂਸ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 29 ਡਿਗਰੀ ਅਤੇ ਡਾਰਵਨ ਦੇ ਵਿੱਚ ਧੁੱਪ ਚੜੀ ਰਹੇਗੀ, ਤਾਪਮਾਨ ਰਹੇਗਾ ਜੀ 33 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਖਬਰਾਂ।